सतगुरु तेरा सतगुरु मेरा
सतगुरु मेरा
दीनन की प्रतपाल करे नित संत वार जीव लगारे पंच पशु नग नाग निराद सर्व समय सब
भक्त है मैं कल के नहीं कर्म विचारे दीन दयाल दीन दयाल दया निध भूखन देत है पर देत न हारे सतगुर मेरा सब सिखा
सबसे का दाता
जिनका
नाश तू किया
धाने कीमत ना पवे इस दाते कौन समा सतगुरु मेरा सब सिंगा दाता सतगुरु मेरा पुरख विधाता सतगुरु मेरा पुरख विधाता गुर जैसा नाही को दे गुर जैसा नाही को दे इस सतगुरु मेरे सच्चा सार सतगुरु मेरा सरस कंदाता सतगुरु मेरा पुरख विधाता जैसा नाही कोई दे जिस मस्तक पार सुलागा से सतगुरु मेरा सर्वप्रत माने सतगुरु मेरा सर्वत्र पाले सतगुरु मेरा मारी डाले सतगुरु मेरा मारी डाले गुरु जैसा
सतगुरु मेरा पुरख विधाता गुरु जैसा नाही को दे इस मस्तक पार सो लागा से
सतगुरु मेरा सर्वत्र माने सतगुरु मेरा माझी माने वाले
सतगुरु मेरे की वडियाई
सतगुरु सतगुरु मेरे की बड़ियाई
सतगुरु मेरे की बड़ियाई
सतगुरु मेरे की बड़ियाई प्रकट पई
सभनी थाई
प्रगट भई है सभनी थाई।
Thank you.
जिन गुर सेविया तिस भौ ना व्यापे, जिन गुर सेविया तिस दुख ना संतापे।
नानक सोते सिमरत वेद, नानक सोते सिमरत वेद,
नानक sagama pani daba mabagama pani sagama
pani sagama simrat ve
ਸਾਧ ਸਿੰਘ ਜੀਓ ਉਮਾਹ ਤੇ ਉਤਸ਼ਾਹ ਸਹਿਤ संपूर्ण सतिक जाओ जी।
वाहिगुरु जी का खालसा वाहिगुरु जी की फतह।
गुरु कलंदर सेवा सिमरन सहत गुरु दे आशे मनशे उपदेश ते उदेश अनुसार जीवन गुजारन वाले मकबूल गुरसिख भाई नंदलाल साहब जी गोया अपनी फारसी की रचना अंदर फारसी की जुमादानी अंदर एक जगह इकट्ठ की तारीफ अंदर कुछ लिखते हैं। आप जी आते ने कि मैं दुनिया अंदर अनेक एकत्रतावां वेखियां महफलां अटेंड कीतियां जलसे जलूस वेखे निशस्तां वेखियां लेकिन गुरु की हजूरी मानन नाल गुरु के संगतां दे कुरब अते सोबत विच बैठन नाल मैनू हुण इकट्ठां विचों भी ये पता लगा है कि अफजल अच्छा मुफीद फैज पहुँचाने वाला ते सुखदाई इकट्ठ केड़ा है भाई साहब जी भाई नंद लाल जी गोया अपनी रचना अंदर आखते हैं। आ हजूमे खुश के बहरे बंदगीस ये गुरु गोबिंद सिंह महाराज जी दे प्रवान गुरमुख गुरसिखा विचों सन। भाई नंद लाल साहब जी ने सिख दा रहतनामा भी लिखिया गुरु कृपा करे इसे तरह चलदिया चलदिया किसी दिन असी भाई नंद लाल जी की कृपा नाल उदा जीवन इतिहास दोहराउंदे जिवें वह गुरु कलगिया वाले दे चरण शरण विच प्रवान होया है ये इतिहास भी रल मिल के विचारांगे। भाई साहब जी उर्दू फारसी संस्कृत रियाजी ते होर कई इलमां दे यकताए आलम सन। यकताए आलम मीनस अपने समय विच सब तो वड्डे आलम। तो गुरु करंदर आदि गुरु ग्रंथ साहिब महाराज जी की पवित्र बाणी दसम ग्रंथ की पवित्र बाणी इहदे नाल नाल दो ही ऐसियां शख्सियतां ने जिन्हां दी पवित्र बाणी जिन्हां दी बाणी नूं हरिमंदर साहिब अंदर गाया जा सकता है सारी सिक्खी विच्चों श्री गुरु नानक देव महाराज तो लै के पंथ दे वाली गुरु गोबिंद सिंह महाराज तक ते अज तक गुरु साहिबां दी कलाम तो बाद दो ही गुरसिख व्यक्ति शख्सियतां हन जिन्हां दी रचना नूं गाए जाण दा हक हासिल है। पहले तो हम श्री गुरु ग्रंथ साहिब महाराज जी की पवित्र बाणी नूं संग्रह करन वाले शहीद आजम शाहे शहीदां गुरु अर्जन देव महाराज जी दे सत्कारयोग मामा जी भाई गुरदास जी श्री दातार चंद दे सपूत भाई गुरदास जी जिन्हां दी रचना नूं श्री गुरु ग्रंथ साहिब महाराज जी की मुकद्दस कलाम दे नाल नाल गाए जाण दा हक हासिल है। तो दूसरे हैं श्री छज्जू राम जी दे सपूत भाई नंद लाल जी गोया जिन्हां दी फारसी कलाम नूं श्री गुरु गोबिंद सिंह महाराज जी ने मोहर ला के मकबूलीयत का दर्जा दे के गुरसिखां अंदर इस नूं गाए जाण दा हक दिता है। सतसंग जी याद आ जाती है भाई नंद लाल जी दे नाल ही एक वक्त दी जदों श्री गुरु गोबिंद सिंह महाराज जी का 300 साल प्रकाश पुरब पटने साहब श्री हरिमंदर साहब अंदर मनाया गया तो आप जी के दासरिया प्रबंधक श्री हरिमंदर साहब पटना के चालकां प्रबंधकों ने 2-3 साल पहले ही हुक्म किया कि परमात्मा निरंकार जिंदगी ते हयाती कायम रखे तो तुसा ये पुरब पटने साहब करना है। ते नाल दी नाल एक होर गल कि तुसा तैयारी कर लो तुसा अपने टाइम अंदर या खास मौके उत्ते फारसी जुबान अंदर कीर्तन करना होगा ਤੁਹਾਡੀ ਅਸੀਸ ਅਤੇ ਗੁਰੂ ਦੀ ਬਖਸ਼ਿਸ਼ ਨਾਲ ਜ਼ਾਕਿਰ ਹੁਸੈਨ ਅਤੇ ਸਰਦਾਰ ਸਵਰਨ ਸਿੰਘ ਜੀ, ਨਵਾਬ ਮਲੇਰਕੋਟਲਾ ਅਤੇ ਉਹਦੀ ਬੇਗਮ ਸਾਹਿਬਾ ਅਤੇ ਹੋਰ ਸਰਦਾਰ ਹੁਕਮ ਸਿੰਘ ਜੀ ਅਤੇ ਹੋਰ ਬੜੇ ਬੜੇ ਮੌਲਵੀ ਮੁਸਲਮਾਨ ਤਖ਼ਤ ਸਾਹਿਬ 'ਤੇ ਨਮਸਕਾਰ ਕਰਨ ਆਏ ਅਤੇ ਆਪ ਦੇ ਦਾਸਰੇ ਜੱਥੇ ਨੂੰ ਫਾਰਸੀ ਵਿੱਚ ਕੀਰਤਨ ਕਰਨ ਦਾ ਹੁਕਮ ਹੋਇਆ। ਤਕਰੀਬਨ ਡੇਢ ਘੰਟਾ ਫਾਰਸੀ ਅੰਦਰ ਕੀਰਤਨ ਹੋਇਆ। ਭਾਈ ਨੰਦ ਲਾਲ ਜੀ ਦੀ ਯਾਦ ਆਈ, ਬੜਾ ਆਨੰਦ ਆਇਆ ਅਤੇ ਕਿਰਤ ਕਿਰਤ ਹੋਏ। ਭਾਈ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਉਮਰ ਵਿੱਚ ਬੜੇ ਸਨ ਅਤੇ 50 ਵਰ੍ਹੇ ਦੀ ਉਮਰ ਤੱਕ ਉਹ ਵਿੱਦਿਆ ਹੀ ਹਾਸਲ ਕਰਦੇ ਰਹੇ। ਛੇਕੜੀ ਉਮਰ ਵਿੱਚ ਜਦੋਂ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ 'ਚ ਆਏ ਤਾਂ ਇਹਨਾਂ ਨੂੰ ਪਤਾ ਲੱਗਾ ਕਿ ਮੈਂ ਨਵਾਬਾਂ, ਸੁਲਤਾਨਾਂ, ਦੌਲਤਮੰਦਾਂ, ਜ਼ਰਦਾਰਾਂ, ਸਾਹਿਬ ਜਾਇਦਾਦ ਅਤੇ ਬੜੇ ਬੜੇ ਅਮੀਰਾਂ, ਵਜ਼ੀਰਾਂ, ਰਈਸਾਂ ਦੀਆਂ ਮਹਿਫਲਾਂ ਵੇਖੀਆਂ ਨੇ, ਇਕੱਠ ਵੇਖੇ ਨੇ, ਪਰ ਗੁਜਰੀ ਦੇ ਚੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਸ਼੍ਰੀ ਗੁਰੂ ਤੇਗ ਬਹਾਦਰ ਦੇ ਲਾਡਲੇ ਸਪੂਤ ਗੁਰੂ ਗੋਬਿੰਦ ਸਿੰਘ ਮਹਾਰਾਜ, ਖਾਲਸੇ ਦੇ ਸਾਜਨ ਅਤੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਮਹਾਰਾਜ, ਅਕਾਲ ਸੁਤ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰੀ ਹਜ਼ੂਰੀ ਵਿੱਚ ਆ ਕੇ ਪਤਾ ਲੱਗਾ ਹੈ ਕਿ ਇਸ ਇਕੱਠ ਤੋਂ ਤਾਂ ਸਾਰੇ ਕੁਰਬਾਨ ਕਰ ਦਿੱਤੇ ਜਾਣ ਤੇ ਠੀਕ। ਫਾਰਸੀ 'ਚ ਉਹਨਾਂ ਲਿਖਿਆ, ਆ ਹਜੂਮੇ ਖੁਸ਼ਕ ਬਹਿਰੇ ਬੰਦਗੀ, ਇਕੱਠਾਂ ਵਿੱਚੋਂ ਵੀ ਉਹ ਇਕੱਠ ਮੁਬਾਰਕ ਜਿਹਦੇ ਵਿੱਚ ਬੰਦਗੀ ਹੋਵੇ। ਇਕੱਠ ਤਾਂ ਹੋਰ ਵੀ ਹੋ ਸਕਦੇ ਨੇ ਪਰ ਇਹ ਸ਼ਰਤ ਨਹੀਂ ਪੂਰੀ ਹੋ ਸਕੇਗੀ। ਆ ਹਜੂਮੇ ਖੁਸ਼ਕ ਬਹਿਰੇ ਬੰਦਗੀਸ, ਆ ਹਜੂਮੇ ਖੁਸ਼ਕ ਮਹਿਜ਼ੇ ਜ਼ਿੰਦਗੀਸ, ਜਿਸ ਵਿੱਚ ਜੀਵਨ ਦੇ ਰਾਜ਼ ਦੁਹਰਾਏ ਜਾਣ। ਆ ਹਜੂਮੇ ਖੁਸ਼ਕ ਬਹਿਰੇ ਯਾਦ ਓਸ, ਉਹ ਇਕੱਠ ਮੁਬਾਰਕ ਜਿਹਦੇ ਅੰਦਰ ਸਾਜਨ ਅਤੇ ਸਿਰਜਣਹਾਰ ਦਾ ਚਿੰਤਨ ਹੋਵੇ। ਆ ਹਜੂਮੇ ਖੁਸ਼ਕ ਬਹਿਰੇ ਯਾਦ ਓਸ, ਆ ਹਜੂਮੇ ਖੁਸ਼ਕ ਹੱਕ ਬੁਨਿਆਦ ਓਸ, ਜਿਸ ਦੀ ਬੁਨਿਆਦ ਸੱਚ 'ਤੇ ਹੋਵੇ, ਹਕੀਕਤ 'ਤੇ ਹੋਵੇ, ਸਦਾਕਤ 'ਤੇ ਹੋਵੇ, ਹੱਕ 'ਤੇ ਹੋਵੇ। ਤਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ, ਇਹ ਹੱਕ ਪ੍ਰਸਤਾਂ ਦਾ ਇਕੱਠ ਹੈ, ਗੁਰੂ ਮਹਾਰਾਜ ਜੀ ਦੇ ਬਖਸ਼ੇ ਹੋਏ ਉਤਸ਼ਾਹ ਨਾਲ ਅਤੇ ਉੱਦਮ ਨਾਲ ਹੁੰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਉੱਦਮਾਂ ਵਿੱਚੋਂ ਵੀ ਇੱਕ ਉੱਦਮ ਭਲਾ ਉੱਦਮ ਹੈ ਕਿ ਸਗਲ ਉੱਦਮ ਮੈਂ ਉੱਦਮ ਭਲਾ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਕਿ ਚੰਗਿਆਈ ਲਈ ਤਾਂ ਹੈ ਹੀ, ਪਰ ਬੁਰਿਆਈ ਵੀ ਉੱਦਮ ਤੋਂ ਬਗੈਰ ਨਹੀਂ ਕਮਾਈ ਜਾਂਦੀ। ਚੋਰੀਆਂ ਯਾਰੀਆਂ ਤੋਂ ਉੱਦਮ ਤੋਂ ਬਿਨਾਂ ਹੁੰਦੀਆਂ ਨੇ, ਅਰਾਜ਼ਨੀਆਂ ਤੋਂ ਉੱਦਮ ਤੋਂ ਬਗੈਰ ਹੁੰਦੀਆਂ ਨੇ, ਨਕਬਜ਼ਨੀਆਂ ਕੋਈ ਉੱਦਮ ਤੋਂ ਬਿਨਾਂ ਹੁੰਦੀਆਂ ਨੇ। ਇਸ ਲਈ ਬੁਰਿਆਈ ਲਈ ਵੀ ਉੱਦਮ ਜ਼ਰੂਰੀ ਹੈ, ਪਰ ਉਹਦਾ ਕੀ ਫਾਇਦਾ? ਮਨੁੱਖ ਦਰਅਸਲ ਕਿਸੇ ਨੂੰ ਧੋਖਾ ਦਿੰਦਿਆਂ ਖੁਸ਼ ਹੁੰਦਾ ਹੈ, ਜਦੋਂ ਡੂੰਘਿਆ ਜਾਈਏ ਤਾਂ ਉਹ ਧੋਖਾ ਆਪਣੀ ਅਕਲ ਨੂੰ ਦਿੰਦਾ ਹੁੰਦਾ, ਅਕਲ ਦੀ ਤਾਕੀ ਬੰਦ ਕਰਦਾ ਆਪਣੀ, ਅਤੇ ਫਿਰ ਗਲਤ ਗਲਤ ਜਸਟੀਫਿਕੇਸ਼ਨ ਕਰਦਾ ਹੈ। ਤੁਸੀਂ ਜਿਸ ਦੀਵਾਨ 'ਚ ਜਾਂਦੇ ਹੋ, ਉੱਦਮ ਨਾਲ ਜਾਂਦੇ ਹੋ, ਉੱਥੇ ਅਗਲੇ ਯੁੱਗ ਦੀਆਂ ਗੱਲਾਂ ਹੁੰਦੀਆਂ ਨੇ, ਅਤੇ ਅਗਲਾ ਕਿਹਨੇ ਵੇਖਿਆ ਇਹ ਜਗ ਮਿੱਠਾ, ਅਗਲਾ ਕਿਹਨੇ ਡਿੱਠਾ, ਐਸੇ ਮੁਹਾਵਰੇ ਵੀ ਉਹਨੇ ਯਾਦ ਕੀਤੇ, ਉਹ ਅਖਾਣ ਵੀ। ਇਹਨੇ ਨਹੀਂ ਆਖਿਆ, ਭਲੇ ਲੋਕ ਨੇ, ਪਹਿਲੇ ਲੋਕ ਵੀ ਕਹਿ ਗਏ ਨੇ, ਜ਼ਹੀਰਉਦੀਨ ਬਾਬਰ ਨੇ ਆਖਿਆ, ਔਰੰਗਜ਼ੇਬ ਆਲਮਗੀਰ ਵੀ ਇਹੀ ਗੱਲਾਂ ਆਖਦਾ ਸੀ ਕਿ ਬਾਬਰ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ, ਉਹ ਬਾਬਰ ਜ਼ਹੀਰਉਦੀਨ ਆਨੰਦ ਲੈ ਲਾ, ਇਹ ਦੁਨੀਆ ਕੋਈ ਫਿਰ ਹੋਣੀ ਹੈ। ਅੰਗਰੇਜ਼ਾਂ ਵਿੱਚ ਵੀ ਕਈ ਐਸੇ ਨੇ ਜਿਹਨਾਂ ਦਾ ਇਹੀ ਖਿਆਲ ਹੈ, ਈਟ ਡਰਿੰਕ ਐਂਡ ਬੀ ਮੈਰੀ, ਖਾਓ ਪੀਓ ਅਤੇ ਐਸ਼ ਕਰੋ। ਲੇਕਿਨ ਇਹ ਐਸ਼ ਇੱਥੇ ਹੀ ਤੈਸ਼ ਵਿੱਚ ਬਦਲ ਜਾਂਦੇ ਵੇਖੇ, ਇਹ ਅਕਲਾਂ ਇੱਥੇ ਹੀ ਫਿਰ ਜਾਂਦੀਆਂ ਵੇਖੀਆਂ, ਸਕਰਿਊ ਲੂਜ਼ ਹੁੰਦੇ ਵੇਖੇ। ਜਿੰਨਾ ਕੋਈ ਈਟ ਡਰਿੰਕ ਬੀ ਮੈਰੀ ਕਰਦਾ ਹੈ, ਉਹਨਾਂ ਰੋਗੀ ਵਾਧੂ ਹੁੰਦਾ ਹੈ, ਮੋਰ ਡਿਸ਼ਿਜ਼ ਮੋਰ ਡਿਜ਼ੀਜ਼, ਇੱਕ ਅੰਗਰੇਜ਼ ਲਿਖਦਾ ਹੈ, ਇੱਕ ਰਸਾਲੇ ਵਿੱਚ ਪੜ੍ਹਿਆ ਸੀ ਦਾਸ ਨੇ, ਰੀਡਰ ਡਾਈਜੈਸਟ ਅੰਦਰ, ਸ਼ਾਇਦ ਤੁਹਾਡੇ 'ਚੋਂ ਵੀ ਕਈਆਂ ਨੇ ਪੜ੍ਹਿਆ, ਰੀਡਰਸ ਡਾਈਜੈਸਟ ਇੱਕ ਰਸਾਲਾ ਹੈ, ਉਹਦੇ 'ਚ ਲਿਖਿਆ ਸੀ ਮੋਟੀ ਕਲਮ ਨਾਲ ਮੋਟੇ ਅੱਖਰਾਂ ਵਿੱਚ, ਮੋਰ ਡਿਸ਼ਿਜ਼ ਮੋਰ ਡਿਜ਼ੀਜ਼, ਵਾਧੂ ਪਲੇਟਾਂ ਅਤੇ ਵਾਧੂ ਰੋਗ। ਅਸੀਂ ਹਰ ਘਰ ਵਿੱਚ ਜਾਣ ਵੇਲੇ ਬਾਬਾ ਗ੍ਰੰਥੀ ਜੀ ਨੂੰ ਬੇਨਤੀ ਕਰਦੇ ਹਾਂ ਤੇ ਅਸੀਂ ਉੱਪਰਲੇ ਦਿਲੋਂ ਨਹੀਂ ਕਹਿੰਦੇ, ਦਿਲੋਂ ਹੀ ਕਹਿੰਦੇ ਵੀ ਸਾਦਾ ਭੋਜਨ ਛਕਾਓ। ਅੱਜ ਵੀ ਕਮਾਲ ਹੋ ਗਏ ਤੇ ਅੱਗੇ ਵੀ ਕਮਾਲ ਹੁੰਦੀ ਹੈ। ਕੋਈ ਕੋਈ ਤਾਂ ਕਹਿੰਦਾ ਵੀ ਭਾਈ ਸਾਹਿਬ ਸੱਚ ਕਹਿੰਦੇ ਨੇ, ਕਿਸੇ ਦਾ ਇਹ ਖਿਆਲ ਹੁੰਦਾ ਕਿ ਦੋ ਦਿਲ ਹੁੰਦੇ ਨੇ, ਹੇਠਲਿਓਂ ਚਾਹੁੰਦੇ ਨੇ ਤੇ ਉੱਪਰਲਿਓਂ ਕਹਿੰਦੇ ਨੇ ਉਬਲੀਆਂ ਸਬਜ਼ੀਆਂ ਦਿਓ। ਤਾਂ ਕਹਿਣ ਦਾ ਭਾਵ ਹੈ ਮਨੁੱਖ ਦੀਆਂ ਇਹ ਗਲਤ ਇਹਨੇ ਆਪਣੇ ਨਿਸ਼ਾਨੇ ਬਣਾਏ ਹੋਏ ਨੇ। ਤਾਂ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਇਸ ਨੂੰ ਇਹੀਓ ਸੇਧ ਮਿਲਦੀ ਹੈ ਕਿ ਇਹ ਇਨਸਾਨ, ਇਹ ਜਨਮ ਤੈਨੂੰ ਕਿਸੇ ਤਿਆਰੀ ਲਈ ਮਿਲਿਆ ਹੈ। ਜਿਵੇਂ ਪਿਛਲੀਆਂ ਜੂਨਾਂ ਤੇਰੀ ਕੋਈ ਮੰਜ਼ਿਲ ਨਹੀਂ ਸਨ, ਡੈਸਟੀਨੇਸ਼ਨ ਨਹੀਂ ਸਨ, ਮੰਜ਼ਿਲੇ ਆਖਰ ਨਹੀਂ ਸਨ, ਮੰਜ਼ਿਲੇ ਮਕਸੂਦ ਨਹੀਂ ਸਨ, ਐਨ ਇਸੇ ਤਰ੍ਹਾਂ ਇਹ ਮਨੁੱਖ ਜਨਮ ਵੀ ਤੇਰੀ ਆਖਰੀ ਮੰਜ਼ਿਲ ਨਹੀਂ ਹੈ, ਤੂੰ ਅੱਗੇ ਕੁਛ ਬਣਨਾ ਹੈ। ਵੈਸੇ ਡਾਰਵਿਨ ਥਿਊਰੀ ਅੰਦਰ ਜਿਹੜਾ ਵੀਰਾਂ ਸਾਇੰਸ ਪੜ੍ਹੀ ਹੋਵੇ ਉਹਨੇ ਤਾਂ ਇਹ ਗੱਲ ਆਖੀ ਹੈ ਕਿ ਮਨੁੱਖ ਜਾਨਵਰ ਬਣਿਆ ਹੈ, ਮਨੁੱਖ ਮੱਛੀ ਬਣਿਆ ਹੈ, ਮਨੁੱਖਾ ਬਣਿਆ ਹੈ, ਇਹ ਬਣਿਆ ਹੈ, ਕੀੜੇ ਮਕੌੜੇ ਬਣਿਆ ਹੈ, ਫਿਰ ਇਹ ਬੰਦਰ ਬਣਿਆ ਹੈ, ਫਿਰ ਇਹ ਹੋਇਆ ਹੈ, ਫਿਰ ਇਹ ਬਣ ਮਾਨਸ ਬਣਿਆ ਹੈ, ਫਿਰ ਇਹ ਬੰਦਰ ਤੋਂ ਬਾਅਦ ਇਨਸਾਨ ਬਣਿਆ ਹੈ। ਉਹ ਤਾਂ ਇੱਥੇ ਇਨਸਾਨ ਬਣਾ ਕੇ ਰੁਕ ਗਿਆ ਮਿਸਟਰ ਡਾਰਵਿਨ, ਡਾਰਵਿਨ ਥਿਊਰੀ ਕੰਮ ਕਰਦੀ ਹੈ। ਲੇਕਿਨ ਗੁਰੂ ਸਾਹਿਬ ਜੀ ਡਾਰਵਿਨ ਤੋਂ ਪਹਿਲਾਂ ਹੀ ਕਈ ਕੁਛ ਫਰਮਾਨ ਦੇ ਗਏ ਨੇ ਅਤੇ ਇਹ ਰੌਸ਼ਨੀ ਦੇ ਗਏ ਨੇ ਕਿ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਕਾ ਜ਼ਮੀਨ ਕੋ ਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵੀ ਬ੍ਰਿਖ ਜੋਇਓ। ਕਈ ਕਹਿੰਦੇ ਨੇ ਇਸ ਗੱਲ ਦਾ ਕਿੱਦਾਂ ਪਤਾ ਹੈ? ਇਸ ਗੱਲ ਦਾ ਪਤਾ ਹੈ, ਮਨੁੱਖ ਸਰੀਰ ਹੋਵੇ, ਸੁੰਦਰ ਛਾਤੀ ਹੋਵੇ, ਛਾਤੀ ਵਿੱਚ ਦਿਲ ਹੋਵੇ, ਪਰ ਦਿਲ ਵਿੱਚ ਸਖਤੀ ਹੋਵੇ, ਪਿੰਚ ਕਰਨ ਦੀਆਂ ਬਾਤਾਂ ਹੋਣ, ਸੰਗ ਦਿਲੀ ਹੋਵੇ, ਤਾਂ ਇਹ ਕੀ ਸਮਝਣਾ ਔਖਾ ਹੈ ਗੁਰੂ ਸਾਹਿਬ ਦੇ ਸ਼ਬਦਾਂ ਅਨੁਸਾਰ ਕਿ ਕਈ ਕੋਟ ਸੈਲਗਰ ਕਰਿਆ ਵੀ ਤੂੰ ਪੱਥਰ ਬਣ ਕੇ ਆਇਆ ਹੈ ਕਈਆਂ ਜਨਮਾਂ। ਦੂਰੋਂ ਹੀ ਬੋਲ ਕੇ ਜ਼ਹਿਰ ਚੜ੍ਹਾ ਦੇਵੇ ਤਾਂ ਕੀ ਸਮਝਣਾ ਔਖਾ ਹੈ ਕਿ ਸੱਪਾਂ ਦੀ ਜੂਨ 'ਚੋਂ ਆਇਆ। ਮਨੁੱਖ ਆਪਣੀ ਜ਼ਿੰਦਗੀ, ਇੱਕ ਅੰਗਰੇਜ਼ ਨੇ ਲਿਖਿਆ ਹੈ, ਮਨੁੱਖ ਕਈ ਵਾਰੀ ਸ਼ੇਰ ਬਣਦਾ ਹੈ ਅਤੇ ਕਈ ਵਾਰੀ ਦਿਨ 'ਚ ਕੁੱਤਾ, ਕਈ ਵਾਰੀ ਇਹ ਲੜਾਕਾ ਬਣਦਾ ਹੈ ਅਤੇ ਕਈ ਵਾਰੀ ਬੁਜ਼ਦਿਲ ਗਿੱਦੜ। ਜਨੌਰਾਂ ਵਾਲੀਆਂ ਆਦਤਾਂ ਜਦੋਂ ਇਨਸਾਨ ਵਿੱਚ ਨੇ ਤਾਂ ਇਹ ਕੀ ਸਮਝਣਾ ਔਖਾ ਹੈ ਕਿ ਜਾਨਵਰ ਬਣ ਬਣ ਕੇ ਆਇਆ ਹੈ। ਗੁਰੂ ਸਾਹਿਬ ਜੀ ਨੇ ਇਸ ਲਈ ਆਖਿਆ ਕਰਤੂਤ ਪਸ਼ੂ ਕੀ ਮਾਨਸ ਜ਼ਾਤ, ਕਰਤੂਤ ਪਸ਼ੂ ਕੀ ਮਾਨਸ। ਇਸ ਸੰਗਤ ਵਿੱਚ ਆ ਕੇ ਇਹੀ ਪਤਾ ਲੱਗਦਾ ਹੈ ਕਿ ਅਸੀਂ ਦਿਨ ਵਿੱਚ ਸੋਚੀਏ ਪਸ਼ੂ ਕਿੰਨੀ ਵਾਰੀ ਬਣੇ ਆ, ਮਨੁੱਖ ਕਿੰਨੀ ਵਾਰੀ ਬਣੇ ਆ, ਦੇਵਤੇ ਕਿੰਨੀ ਵਾਰੀ ਬਣੇ ਆ, ਗੁਰਸਿੱਖ ਕਿੰਨੀ ਵਾਰੀ ਬਣੇ ਆ, ਅਤੇ ਅਸਲੀਅਤ ਤੋਂ ਡਿੱਗੇ ਕਿੰਨੀ ਵਾਰੀ ਹਾਂ। ਬਸ ਇਹੀ ਸੋਚਣਾ ਹੈ। ਤਾਂ ਇਹ ਜ਼ਾਤਾਂ ਪਾਤਾਂ ਵਿੱਚ ਫਸਿਓ ਵੀ ਮਨੁੱਖ ਬਣ ਨਹੀਂ ਜਾਂਦਾ ਕੁਛ ਵੀ। ਇੱਕ ਬੜੇ ਹੀ ਸਿਆਣੇ ਉਰਦੂ ਦੇ ਲਿਖਾਰੀ ਦਾ ਇੱਕ ਸ਼ੇਰ ਸਾਹਮਣੇ ਆ ਗਿਆ ਹੈ, ਭਾਈ ਸਾਹਿਬ ਨੇ ਯਾਦ ਕਰਾਇਆ ਹੈ। ਆਦਮੀ ਬਣਨੇ ਮੈਂ ਜਬ ਕੁਛ ਮੁਸ਼ਕਲੇ ਆਈ ਨਜ਼ਰ, ਉਰਦੂ ਦਾ ਅਨਗੌਰ, ਸਭ ਤੋਂ ਔਖਾ ਮਨੁੱਖ ਬਣਨਾ ਹੈ, ਸਭ ਤੋਂ ਔਖੀ ਸ਼ੈ ਇਨਸਾਨ ਬਣਨਾ ਹੈ। ਅਲਾਮਾ ਇਕਬਾਲ ਕਹਿੰਦੇ ਨੇ, ਇਹ ਇਨਸਾਨ ਤੂੰ ਫਰਿਸ਼ਤਾ ਅਤੇ ਦੇਵਤਾ ਬਣਨ ਦੀ ਫਿਕਰ ਕਰਦਾ ਹੈ, ਮੈਂ ਤਾਂ ਕਹਿੰਦਾ ਤੂੰ ਮਨੁੱਖ ਬਣਨ ਦਾ ਫਿਕਰ ਕਰ।
ਹੋਰ ਰੱਖ ਲੈ ਆਪਣੇ
ਫਰਿਸ਼ਤੇ ਸੇ ਬਿਹਤਰ ਹੈ ਇਨਸਾਨ ਬਣਨਾ, ਫਰਿਸ਼ਤੇ ਸੇ ਬਿਹਤਰ ਹੈ ਇਨਸਾਨ ਬਣਨਾ, ਮਗਰ ਇਸਨੇ ਪੜਤੀ ਹੈ ਮਿਹਨਤ ਜ਼ਿਆਦਾ। ਅਲਾਮਾ ਇਕਬਾਲ ਇੰਤਖਾਬੇ ਸੁਖਨ ਵਿੱਚੋਂ ਉਹ ਕਹਿੰਦਾ, ਫਰਿਸ਼ਤੇ ਸੇ ਬਿਹਤਰ ਹੈ ਇਨਸਾਨ ਬਣਨਾ, ਮਗਰ ਇਸਨੇ ਪੜਤੀ ਹੈ ਮਿਹਨਤ ਜ਼ਿਆਦਾ। ਇੱਕ ਹੋਰ ਸਿਆਣੇ ਨੇ ਕਿਹਾ ਕਿ ਇੰਨਾ ਨਾ ਮੁਸਲਮਾਨ ਬਣਨਾ ਔਖਾ ਹੈ, ਨਾ ਹਿੰਦੂ ਬਣਨਾ ਔਖਾ ਹੈ, ਜਿੰਨਾ ਇਨਸਾਨ ਬਣਨਾ ਔਖਾ ਹੈ। ਉਹਨੇ ਹੋਰ ਵੀ ਅੱਗੇ ਜਾ ਕੇ ਗੱਲ ਆਈ, ਨਾ ਮੁਸਲਮਾਨ ਬਣਨਾ ਔਖਾ ਹੈ, ਨਾ ਹਿੰਦੂ ਬਣਨਾ ਔਖਾ ਹੈ। ਅਤੇ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਬਾਹਰ ਰਹਿ ਗਏ ਹਾਂ, ਇਸੇ ਤਰ੍ਹਾਂ ਅਸੀਂ ਵੀ ਨਾਲ ਹੈ, ਸਿੱਖ ਵੀ ਨਾਲ। ਸਿੱਖ ਬਣਨਾ ਵੀ ਇੰਨਾ ਔਖਾ ਨਹੀਂ ਜਿੰਨਾ ਇਨਸਾਨ ਬਣਨਾ ਔਖਾ ਹੈ। ਸਿੱਖ ਦਾ ਦੂਸਰਾ ਅਰਥ ਹੀ ਇਨਸਾਨ, ਇਨਸਾਨ ਦਾ ਐਨਾਲਿਸਿਸ ਹੀ ਸਿੱਖ ਹੈ। ਤਾਂ ਉਸਨੇ ਕਿਹਾ, ਆਦਮੀ ਬਣਨੇ ਮੈਂ ਜਬ ਕੁਛ ਮੁਸ਼ਕਲੇ ਆਈ ਨਜ਼ਰ, ਆਦਮੀ ਬਣਨੇ ਮੈਂ ਜਬ ਕੁਛ ਮੁਸ਼ਕਲੇ ਆਈ ਨਜ਼ਰ, ਕੋਈ ਹਿੰਦੂ ਬਣ ਗਿਆ, ਕੋਈ ਮੁਸਲਮਾਨ ਹੋ ਗਿਆ, ਸਾਤੋਂ ਨਹੀਂ ਬਣ ਹੁੰਦਾ, ਆਹ ਬਣ ਜਾਂਦੇ ਹਾਂ। ਤਾਂ ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਜਿੱਥੇ ਵੀ ਹਾਂ ਉੱਥੇ ਸਾਨੂੰ ਸਹੀ ਬਣਾਉਣ ਦਾ ਯਤਨ ਕੀਤਾ ਹੈ। ਜੇ ਮੁਸਲਮਾਨ ਹੈ ਤਾਂ ਸਹੀ ਮੁਸਲਮਾਨ ਹੋ, ਜੇ ਹਿੰਦੂ ਹੈ ਤਾਂ ਸਹੀ ਹਿੰਦੂ ਹੋ, ਜੇ ਪੰਡਿਤ ਹੈ ਬ੍ਰਾਹਮਣ